ਅੱਜ ਦੀਆਂ ਮੁੱਖ ਖਬਰਾਂ ਵਿੱਚ ਲੇਬਰ ਸਰਕਾਰ ਵੱਲੋਂ ਨਵਿਆਉਣਯੋਗ ਊਰਜਾ ਸੰਬੰਧੀ ਨਵੇਂ ਐਲਾਨ, ਦੱਖਣੀ ਆਸਟ੍ਰੇਲੀਆ ਦੇ ਕੁਝ ਖੇਤਰਾਂ 'ਚ ਹੜ੍ਹਾਂ ਦਾ ਖਤਰਾ ਜਿਉਂ ਦਾ ਤਿਉਂ, ਅਤੇ ਆਸਟ੍ਰੇਲੀਆ ਅਤੇ ਵੈਸਟ ਇੰਡੀਜ਼ ਵਿਚਾਲੇ ਦਿਨ ਰਾਤ ਦਾ ਕ੍ਰਿਕਟ ਟੈਸਟ ਮੈਚ ਐਡੀਲੇਡ 'ਚ ਜਾਰੀ, ਆਸਟ੍ਰੇਲੀਆ ਕਰ ਰਿਹਾ ਪਹਿਲਾਂ ਬੱਲੇਬਾਜ਼ੀ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ, ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਬ੍ਰਿਸਬਨ ਵਿੱਚ ਸੂਬਾਈ ਅਤੇ ਖੇਤਰੀ ਊਰਜਾ ਰਾਜ ਮੰਤਰੀਆਂ ਦੀ ਇੱਕ ਮੀਟਿੰਗ ਤਹਿਤ ਕੌਮੀ ਪੱਧਰ 'ਤੇ ਇੱਕ ਸਾਂਝੀ ਨੀਤੀ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਆਸਟ੍ਰੇਲੀਆ ਵਿੱਚ ਨਵਿਆਉਣਯੋਗ ਊਰਜਾ ਨੂੰ ਪਹਿਲ ਦੇਣ ਦਾ ਫੈਸਲਾ ਲਿਆ ਗਿਆ ਹੈ। ਫੈਡਰਲ ਊਰਜਾ ਮੰਤਰੀ ਕ੍ਰਿਸ ਬੋਵਨ ਨੇ ਦੱਸਿਆ ਹੈ ਕਿ ਇਸ ਸੰਬੰਧੀ ਸਾਰੇ ਰਾਜਾਂ ਅਤੇ ਖਿੱਤਿਆਂ ਦੀਆਂ ਸਰਕਾਰਾਂ ਵਿਚਾਲੇ ਸਹਿਮਤੀ ਬਣ ਚੁੱਕੀ ਹੈ।
What has been agreed is that the Commonwealth will run auctions for dispatchable renewable energy on a jurisdiction by jurisdiction basis, state by state, territory by territory. We will call for bids for a floor price which will be underwritten and guaranteed by the Commonwealth, and a ceiling price in which after that the Commonwealth will share in the revenue.
ਦੱਖਣੀ ਆਸਟ੍ਰੇਲੀਆ ਵਿੱਚ ਮਰੇ ਰਿਵਰ ਵਿੱਚ ਆਏ ਪਾਣੀ ਕਾਰਨ ਕੁਝ ਖੇਤਰਾਂ 'ਚ ਹੜ੍ਹਾਂ ਦਾ ਖਤਰਾ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਇਸ ਦੌਰਾਨ ਰਿਵਰਲੈਂਡ ਇਲਾਕੇ ਦੇ ਇੱਕ ਕੈਰਾਵੈਨ ਪਾਰਕ ਨੂੰ ਵੀ ਖਾਲੀ ਕਰਾਉਣਾ ਪਿਆ ਹੈ। ਹੜ੍ਹਾਂ ਦੇ ਚੱਲਦਿਆਂ ਰੈਨਮਾਰਕ ਦੇ ਕੁਝ ਹਿੱਸਿਆਂ ਦੇ ਵੀ ਪ੍ਰਭਾਵਿਤ ਹੋਣ ਦੀਆਂ ਖ਼ਬਰਾਂ ਨੇ। SES ਦੀ ਮੁੱਖ ਅਫਸਰ ਕ੍ਰਿਸ ਬੈਟੀ ਨੇ ਇਸ ਸੰਬੰਧੀ ਵੇਰਵੇ ਦਿੰਦਿਆਂ ਆਖਿਆ ਕਿ ਹਾਲਾਤ ਅਜੇ ਵੱਧ ਤੋਂ ਬਦਤਰ ਹੋ ਸਕਦੇ ਨੇ, ਇਸ ਲਈ ਮਰੇ ਰਿਵਰ ਦੇ ਕੰਢੇ ਵਾਸਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।
In the last week, between police, MFS, CFS, SES and PIRSA, we've door knocked 5,080 dwellings. And interestingly, of those dwellings visited, 1,100 have some level of inundation already. SES expects that the number of properties that are inundated will increase over December, in line with the forecasts, and that by the end of December, somewhere around 4,000 properties will be inundated.
ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੂੰ ਟਾਈਮ ਪਰਸਨ ਆਫ ਦਾ ਈਅਰ ਖਿਤਾਬ ਨਾਲ ਨਵਾਜ਼ਿਆ ਗਿਆ ਹੈ। ਜ਼ਿਕਰਯੋਗ ਹੈ ਕਿ ਯੂਕਰੇਨ ਅਤੇ ਦੇਸ਼ ਤੋਂ ਬਾਹਰ ਜ਼ੇਲੈਂਸਕੀ ਨੂੰ ਲੋਕ ਇੱਕ ਨਾਇਕ ਵਜੋਂ ਮੰਨ ਰਹੇ ਨੇ। ਉਹਨਾਂ ਰੂਸ ਦੇ ਹਮਲੇ ਦਾ ਕੀਵ ਵਿੱਚ ਰਹਿੰਦਿਆਂ ਡਟ ਕੇ ਸਾਹਮਣਾ ਕੀਤਾ ਹੈ। ਦੁਨੀਆ ਦੇ ਉੱਗੇ ਰਸਾਲੇ ਟਾਈਮ ਨੇ ਆਖਿਆ ਕਿ 44 ਸਾਲਾ ਆਗੂ ਜ਼ੇਲੈਂਸਕੀ ਦੀ ਸਫਲਤਾ ਉਹਨਾਂ ਦੀ ਹਿੰਮਤ ਵਿੱਚੋਂ ਨਿਕਲੀ ਹੈ। ਇਸ ਤੋਂ ਬਾਅਦ ਇਹ ਮੁਲਕ ਦੀ ਸਿਆਸੀ ਲੀਡਰਸ਼ਿਪ ਵਿੱਚ ਵੀ ਫੈਲ ਗਈ ਹੈ। ਟਾਈਮ ਨੇ ਹਵਾਲਾ ਦਿੱਤਾ ਕਿ ਅਜਿਹੇ ਸੰਕਟਾਂ ਸਮੇਂ ਕਈ ਵੱਡੇ ਆਗੂ ਦੇਸ਼ ਛੱਡ ਕੇ ਭੱਜੇ ਨੇ, ਪਰ ਜ਼ੇਲੈਂਸਕੀ ਹੌਸਲੇ ਨਾਲ ਟਿਕੇ ਰਹੇ ਨੇ। ਭਾਰਤ ਨਾਲ ਸੰਬੰਧਿਤ ਖਬਰਾਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਪੇਸ਼ ਕੀਤੀਆਂ ਜਾਣਗੀਆਂ। ਇਸ ਵਿੱਚ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਚੋਣਾਂ ਦੇ ਨਤੀਜੇ ਵੀ ਸ਼ਾਮਲ ਹੋਣਗੇ। ਅਤੇ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ। ਐਡੀਲੇਡ ਵਿੱਚ ਖੇਡੇ ਜਾ ਰਹੇ ਦਿਨ ਰਾਤ ਦੇ ਕ੍ਰਿਕਟ ਟੈਸਟ ਮੈਚ ਵਿੱਚ ਆਸਟ੍ਰੇਲੀਆ ਵੈਸਟ ਇੰਡੀਜ਼ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਨ ਉਤਰਿਆ ਹੈ। ਆਖਰੀ ਖਬਰਾਂ ਮਿਲਣ ਤੱਕ ਆਸਟ੍ਰੇਲੀਆ ਨੇ 3 ਵਿਕਟਾਂ ਦੇ ਨੁਕਸਾਨ 'ਤੇ 150 ਦੌੜਾਂ ਬਣਾ ਲਈਆਂ ਸਨ। ਪਲ ਪਲ ਬਦਲਦੇ ਸਕੋਰ ਬਾਰੇ ਪ੍ਰੋਗਰਾਮ 'ਚ ਅੱਗੇ ਚੱਲ ਕੇ ਦੱਸਿਆ ਜਾਏਗਾ। ਮਹਿਦੀ ਹਸਨ ਮਿਰਾਜ ਦੇ ਸ਼ਾਨਦਾਰ ਨਬਾਦ ਸੈਂਕੜੇ ਦੀ ਬਦੌਲਤ ਬੰਗਲਾਦੇਸ਼ ਨੇ ਭਾਰਤ ਨੂੰ 5 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਇੱਕ ਰੋਜ਼ਾ ਲੜੀ 'ਚ 2-0 ਨਾਲ ਜੇਤੂ ਲੀਡ ਹਾਸਲ ਕਰ ਲਈ ਹੈ। ਬੰਗਲਾਦੇਸ਼ ਨੇ ਕੱਲ੍ਹ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕਰਦਿਆਂ 7 ਵਿਕਟਾਂ ਦੇ ਨੁਕਸਾਨ 'ਤੇ 271 ਦੌੜਾਂ ਬਣਾਈਆਂ ਸਨ। ਬੰਗਲਾਦੇਸ਼ ਨੇ 19ਵੇਂ ਓਵਰ 'ਚ 69 ਦੌੜਾਂ 'ਤੇ 6 ਵਿਕਟਾਂ ਗੁਆ ਲਈਆਂ ਸਨ, ਪਰ ਬਾਅਦ ਵਿੱਚ ਮਹਿਦੀ ਹਸਨ ਨੇ 83 ਗੇਂਦਾਂ 'ਚ 8 ਚੌਕਿਆਂ 4 ਛੱਕਿਆਂ ਦੀ ਮਦਦ ਨਾਲ ਨਬਾਦ 100 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਮਹਿਮੂਦ ਉੱਲਾ ਨਾਲ 7ਵੇਂ ਵਿਕਟ ਲਈ 148 ਦੌੜਾਂ ਦੀ ਭਾਈਵਾਲੀ ਕਰਕੇ ਪਾਰੀ ਨੂੰ ਨਵੀਂ ਦਿਸ਼ਾ ਦਿੱਤੀ। ਇਹ ਭਾਰਤ ਦੇ ਖਿਲਾਫ਼ 7ਵੇਂ ਵਿਕਟ ਲਈ ਸਭ ਤੋਂ ਵੱਡੀ ਭਾਈਵਾਲੀ ਸੀ। ਰੋਹਿਤ ਸ਼ਰਮਾ ਦੇ ਜ਼ਖਮੀ ਹੋਣ ਕਰਕੇ ਚੁਣੌਤੀਪੂਰਨ ਟੀਚੇ ਅੱਗੇ ਭਾਰਤ ਦਾ ਸਿਖਰਲਾ ਕ੍ਰਮ ਇੱਕ ਵਾਰ ਫਿਰ ਫਾਡੀ ਸਾਬਤ ਹੋਇਆ। ਭਾਰਤ ਦਾ ਸਕੋਰ ਇੱਕ ਸਮੇਂ 4 ਵਿਕਟਾਂ 'ਤੇ 65 ਦੌੜਾਂ ਸੀ, ਜਿਸ ਮਗਰੋਂ ਸ੍ਰੀਯਸ ਅਈਅਰ, ਜਿਸਨੇ ਕਿ 102 ਗੇਂਦਾਂ 'ਤੇ 82 ਦੌੜਾਂ ਬਣਾਈਆਂ, ਅਤੇ ਅਕਸ਼ਰ ਪਟੇਲ, ਜਿਹਨੇ 56 ਗੇਂਦਾਂ 'ਤੇ 56 ਦੌੜਾਂ ਬਣਾਈਆਂ, ਨੇ 5ਵੀਂ ਵਿਕਟ ਲਈ 107 ਦੌੜਾਂ ਦੀ ਭਾਈਵਾਲੀ ਕੀਤੀ। ਰੋਹਿਤ ਸ਼ਰਮਾ 9ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਉਤਰਿਆ, ਅਤੇ ਉਸਨੇ 28 ਗੇਂਦਾਂ 'ਤੇ 3 ਚੌਕਿਆਂ 'ਤੇ 5 ਛੱਕਿਆਂ ਦੀ ਮਦਦ ਨਾਲ ਨਬਾਦ 51 ਦੌੜਾਂ ਬਣਾਈਆਂ, ਪਰ ਅਖੀਰ ਵਿੱਚ ਭਾਰਤ 9 ਵਿਕਟਾਂ 'ਤੇ 266 ਦੌੜਾਂ ਹੀ ਬਣਾ ਸਕਿਆ। ਤੀਜਾ ਇੱਕ ਰੋਜ਼ਾ ਮੈਚ ਸਨਿਚਰਵਾਰ ਨੂੰ ਚਿਟਾਗੋਂਗ 'ਚ ਖੇਡਿਆ ਜਾਵੇਗਾ। ਇਹਨਾਂ ਖੇਡ ਖਬਰਾਂ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਮੁਦਰਾ ਦੀ ਬਦਲ ਦਰ। ਕਰੰਸੀ ਦੀ ਬਦਲ ਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 55 ਰੁਪਏ 36 ਪੈਸੇ, ਪਾਕਿਸਤਾਨ ਦੇ 151 ਰੁਪਏ ਅਤੇ ਅਮਰੀਕਾ ਦੇ 67 ਸੈਂਟ ਦੇ ਬਰਾਬਰ ਅੰਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਅਤੇ ਐਡੀਲੇਡ ਵਿੱਚ ਆਂਸ਼ਿਕ ਬੱਦਲਵਾਈ, ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 23 ਅਤੇ 25 ਡਿਗਰੀ, ਮੈਲਬਰਨ ਅਤੇ ਹੋਬਰਟ ਵਿੱਚ ਵੀ ਬੱਦਲਵਾਈ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ, ਵੱਧ ਤੋਂ ਵੱਧ ਤਾਪਮਾਨ 17 ਡਿਗਰੀ, ਕੈਨਬਰਾ 'ਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 20 ਡਿਗਰੀ, ਵੁਲਨਗੋਂਗ ਸਿਡਨੀ ਅਤੇ ਨਿਊ ਕਾਸਲ 'ਚ ਬੱਦਲਾਂ ਦੀ ਛਾਵੇਂ, ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 19, 21 ਅਤੇ 22 ਡਿਗਰੀ, ਬ੍ਰਿਸਬੇਨ 'ਚ ਬੱਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 27 ਡਿਗਰੀ, ਕੇਨਸ ਵਿੱਚ ਧੁੱਪੇ ਧੁੱਪੇ, ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਅਤੇ ਡਾਰਵਿਨ 'ਚ ਆਂਸ਼ਿਕ ਬੱਦਲਵਾਈ ਅਤੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ। ਇਹਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ।